ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ
ਸ੍ਰੀ ਗੁਰੂ ਨਾਨਕ ਦੇਵ
ستی پاتشاہ جی مکیا مہاراج اسی تاں مان سروور دی یاترا کرتے ہیں اور مان سروور جتے انیک پرکار دے رب ناد کڑے تغریب وال سچے پاتشاہ جی نے مسجدوں کے پاسوں سن کر کے یہ پاون شبد کا اچارن کیتا سی تے کیا سی سدھو ساڈا مان سروور اکال پرخ واہگرو ہے جیویں ہنس مان سروور چھڈ کے کتے دور نہیں جاندے اسی طرح اسی بھی اکال پرخ واہگرو چھڈ کے ہور کتے نہیں جاندے اور اس پاون چبر دے اندر سدگو پاتشاہ جی نے دو وچار رکھیا نے ہنس تے بگلے دی پر انج دونوں کا ایکو جیا ہے پر کرم دونوں کے ایکو جے نہیں کئی وار کئی بھلیکا بھی کھا جاندے نے پی کے ہنس ہے پر سنجے جی جیڑا ہنس ہے وہ مان سروور تے تاریاں لاؤندا ہے پر جیڑا بگلا ہے نا یہ تر نہیں سکتا ہنس ہیرے موتی چگتا ہے پر جیڑا بگلا ہے یہ شبڑیاں دے کنارے ڈڈیاں مچیاں کرتا ہے اور یہ وچار سدگرو پاتشاہ جی نے اج دے اس پاون شبد وچ رکھی ہے گرمکھ روپی ہنس تے منمکھ روپی بگلے دی سنگا جی جتے سدگرا نے مہان کرپا کی ہے سمکی لکائی نو پاون حکم دیا داتا بخشش کی اج صاحب شری گرو نانک دیو سچے پاتشاہ جی کا ویاہ پرب بھی ہے سدگرو گرو نانک دیو سچے پاتشاہ جی کا ویاہ پرب بٹالے کی دھرتی پہ بڑی بھاونا کے سہت منایا جا رہا ہے شروبنی گردوارا پربندک کمیٹی والوں اور سمجھیاں سکھ سنتوں کے سہیوگ نال سنگت جی بابا میر چند جی کے گھر ایک بچی نے جنم لیا ایک بچی کا نام سلکھنی رکھا گیا جب وہ بچی جوان ہوئی ماتا پتا ویاہ کا فکر لگا کہ ہوں کوئی سوہنا ور گھر لب کے تے بچی کا ویاہ کریے بابا مول چند یہ پکھوں کے رندھاویا کا پٹواری سی بٹالے سنگم جی کی رہائش سی اور بیبے نانکی جی کا سہرا بھائی جے رام جی کے پتا جی بابا پرمانند جی یہ بھی پٹواری سن صاحب شری گرو نانک دیو سچے پاتشاہ جی کے پتا بابا کلیان داس جی سنگت جی یہ بھی پٹواری سن پر بابا مول چند جی نے بابا پرمانند جی دے نال گل کیتی آخیا پرمانند جی ساڈی بچی ویاہن دے جوگ ہے تے آپ جی وی پٹواری دا کم کردے ہو تے پٹواریاں دے کول عام کر کے ہی لوگ آتے جاتے رہتے ہیں کہ تھی کوئی ور کر کے ڈھونڈ کرو تاکہ ابھی اپنی بچی کا ویاہ کارج کر سکیے تو بابا پرمانند جی نے کیا سی بھائی مول چند جی بابا کلیان داس جی انہوں کے سپتر دھن شری گرو نانک دیو سچے پاتشاہ جی جو اس ویلے ساڈے کول سلطانپور کی پاون دھرتی رہ کے موڈی کرنے کی کار کرتے ہیں ہوگیڑا تو تھی اپنی بچی کا رشتہ دھن شری گرو نانک دیو سچے پاتشاہ جی کو کر دو سنگت جی اس ویلے بابا مول چند جی اور اسی طرح بابا مول چند جی کی گھر والی چندو راڑی سارے پروار کے بڑی خوشیاں ہوئی بابا پرمانند جی کے کہن پہ سنگت جی سگائی کڑمائی جس نے پرانے سمے میں شہارا لاؤنا کہیں سی اے سماگم رکھ لیا گیا اور دھن گرو نانک دیو سچے پاتشاہ جی کے ماتا پتا بابا کلیان داس جی ماتا ترپتا جی چاچا لالو جی سارے پروار کی تلوڈی نگر تو بلایا گیا اور دھن گرو نانک صاحب سچے پاتشاہ جی دے نانکے جو چال نگر وچ سن نانکے پروار کو بھی سدیا گیا نانا بھائی راما جی نانی ماں بھرائی جی اتے ماما کرشنا جی یہ بھی سارا پروار سلطانپور کی دھرتی پہ پہنچیا ਸੰਗਿਆ ਜੀ ਹੋਰ ਵੀ ਰਿਸ਼ਤੇਦਾਰ ਪਹੁੰਚੇ ਔਰ ਜਿਹੜਾ ਦਿਨ ਬਚਿਆ ਸੀ ਉਸ ਦਿਨ ਜਿਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਸਤ ਸੰਤੋਖ ਕਰ ਭਾਓ ਕੁੜਮ ਕੁੜਬਾਈ ਆਇਆ ਬਲਰਾਮ ਜੀ ਜਿਹੜਾ ਦਿਨ ਬਚਿਆ ਸੀ ਉਸ ਦਿਨ ਕੁੜਮ ਬਾਬਾ ਕਲਿਆਣ ਦਾਸ ਜੀ ਦੇ ਕੁੜਮ ਬਾਬਾ ਮੂਲ ਚੰਦ ਜੀ ਸੰਗਤ ਜੀ ਆਪਣੇ ਕੋੜਮੇ ਨੂੰ ਨਾਲ ਲੈ ਕੇ ਲਾਗੀ ਆਦਿਕਾਂ ਨੂੰ ਨਾਲ ਲੈ ਕੇ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਗਨ ਲਾਇਆ ਗਿਆ। ਫਿਰ ਬਾਬਾ ਪਰਮਾਨੰਦ ਜੀ ਬਾਬਾ ਕਲਿਆਣ ਦਾਸ ਜੀ ਨੇ ਬਾਬਾ ਮੂਲ ਚੰਦ ਜੀ ਨੂੰ ਬੇਨਤੀ ਕੀਤੀ ਕਿ ਆਪ ਹੁਣ ਸਾਨੂੰ ਜਿਹੜੀ ਵਿਆਹ ਦੇ ਉੱਤੇ ਪੈਦਾ ਉਹ ਪੱਕੀ ਕਰਕੇ ਦੱਸ ਦਿਓ ਤੇ ਬਾਬਾ ਕਲਿਆਣ ਸੋ ਖਿਮਾ ਕਰਦੀ ਬਾਬਾ ਮੂਲ ਚੰਦ ਜੀ ਨੇ ਕਿਹਾ ਸੀ ਭਾਈ ਵਿਆਹ ਇੱਕ ਸਾਲ ਨੂੰ ਕਰਾਂਗੇ। ਸੰਗਤ ਜੀ ਪੁਰਾਣੇ ਸਮੇਂ ਐਸੇ ਵੀ ਸਨ ਸਾਲ ਸਾਲ ਦੋ ਸਾਲ ਕੁੜਬਾਈ ਕਰ ਛੱਡਣੀ ਔਰ ਇਹਦੇ ਵਿੱਚ ਜਿਹੜੇ ਨਵੇਂ ਸਾਲ ਸੰਬੰਧੀ ਬਣਦੇ ਸੀ ਉਹਨਾਂ ਬਾਰੇ ਵੀ ਪੂਰੀ ਜਾਣਕਾਰੀ ਮਿਲ ਜਾਂਦੀ ਸੀ ਪਤਾ ਲੱਗ ਜਾਂਦਾ ਸੀ। ਫਿਰ ਦੋ ਸਾਲਾਂ ਬਾਅਦ ਜਾ ਕੇ ਤੇ ਵਿਆਹ ਕਾਰਜ ਕਰਨਾ ਬਾਬਾ ਮੂਲ ਚੰਦ ਜੀ ਕਹਿਣ ਲੱਗੇ ਵਿਆਹ ਇੱਕ ਸਾਲ ਨੂੰ ਕਰਾਂਗੇ। ਸੰਗਤ ਜੀ ਜੋ ਸਾਲ ਲੰਘਿਆ ਸਾਡੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ 24 ਜੇਠ ਸੰਮਤ 1544 ਬਿਕਰਮੀ ਨੂੰ ਸੰਨ 1487 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਰੱਖਿਆ ਗਿਆ ਔਰ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਬਰਾਤ ਗਈ ਅਤੇ ਬਟਾਲੇ ਦੀ ਧਰਤੀ ਤੇ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਹੋਇਆ ਔਰ ਇਸ ਤੋਂ ਪਹਿਲਾਂ ਜਦੋਂ ਬਰਾਤ ਪਹੁੰਚੀ ਤੇ ਨਗਰ ਵਾਲਿਆਂ ਨੇ ਕਿਹਾ ਵੀ ਸਾਡੀ ਇੱਕ ਰੀਤੀ ਹੈ ਜਿਹੜਾ ਨਵਾਂ ਮੁੰਡਾ ਵਿਆਹ ਆਉਂਦਾ ਹੈ ਨਾ ਉਹ ਪਹਿਲਾਂ ਇਸ ਕੰਧ ਦੇ ਲਾਗੇ ਬਹਿੰਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕੱਚੀ ਕੰਧ ਦੇ ਕੋਲ ਜਿਹੜੀ ਡਿੱਗਣ ਵਾਲੀ ਸੀ ਬਿਠਾ ਦਿੱਤਾ। ਇੱਕ ਮਾਤਾ ਨੇ ਕਿਹਾ ਪੁੱਤਰ ਇਹ ਕੰਧ ਡਿੱਗਣ ਵਾਲੀ ਹੈ ਕਿਤੇ ਵੇਖੀਏ ਦੇ ਥੱਲੇ ਨਾ ਆ ਜਾਵੀਂ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਮਾਂ ਇਹ ਕੰਧ ਮੇਰੇ ਵਿਆਹ ਦੀ ਨਿਸ਼ਾਨੀ ਯੁੱਗਾਂ ਤੱਕ ਰਹੇਗੀ। ਸੰਗਤ ਜੀ ਤੇ ਅੱਜ ਵੀ ਕੰਧ ਕਾਇਮ ਹੈ ਔਰ ਸ਼ੀਸ਼ੇ ਦੇ ਵਿੱਚ ਮੜੀ ਹੋਈ ਹੈ ਕਿਉਂਕਿ ਸੰਗਤਾਂ ਉਸ ਕੰਧ ਦੀ ਮਿੱਟੀ ਲਾਹ ਲਾਹ ਕੇ ਲੈ ਜਾ ਰਹੀਆਂ ਸੀ। ਇਸ ਕਰਕੇ ਪ੍ਰਬੰਧਕਾਂ ਨੇ ਉਹ ਉਹ ਕੰਧ ਜਿਹੜੀ ਸੀਸੇ ਵਿੱਚ ਫੜ ਦਿੱਤੀ ਕਿ ਇਹਦੀ ਕੋਈ ਮਿੱਟੀ ਨਾ ਲਹਿ ਸਕੇ। ਇਸ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਹੋਇਆ ਮਾਤਾ ਸੁਲੱਖਣੀ ਜੀ ਦੇ ਨਾਲ। ਜਦੋਂ ਪੰਡਿਤ ਨੇ ਬੇਦੀ ਗੱਡੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਇਹ ਬੇਦੀ ਕਾਹਦੇ ਵਾਸਤੇ, ਕਹਿਣ ਲੱਗਾ ਜੀ ਮੈਂ ਲਾਵਾਂ ਦਾ ਪਾਠ ਕਰਾਂਗਾ ਤੇ ਤੁਸੀਂ ਇਸ ਬੇਦੀ ਦੀਆਂ ਪਰਿਕਰਮਾ ਕਰਨੀਆਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮੈਂ ਤਾਂ ਇਸ ਬੇਦੀ ਦੀਆਂ ਇਸ ਅੱਗ ਦੀਆਂ ਪਰਿਕਰਮਾ ਨਹੀਂ ਕਰਨੀਆਂ, ਮੈਂ ਤਾਂ ਉਸ ਮਾਲਕ ਦੀਆਂ ਪਰਿਕਰਮਾ ਕਰਾਂਗਾ ਵਾਹਿਗੁਰੂ ਜੀ। ਆਖਿਆ ਜੀ ਉਹ ਕਿਸ ਤਰ੍ਹਾਂ ਕਰੋਗੇ? ਸਾਡੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਦੇ ਲੀਲ ਮੰਤਰ ਇੱਕ ਸੋਹਣੇ ਕਾਵਿ ਦੇ ਉੱਤੇ ਲੇਖ ਕਰਕੇ ਸੁੰਦਰ ਚੌਂਕੀ ਡਾਹ ਕੇ ਉਹਦੇ ਉੱਤੇ ਰੁਮਾਲਾ ਵਿਛਾ ਕੇ ਤੇ ਲੀਲ ਮੰਤਰ ਰੱਖ ਕੇ ਤੇ ਸੋਹਣਾ ਰੁਮਾਲਾ ਪਾ ਕੇ ਇਹ ਹਜ਼ੂਰ ਨੇ ਪਰਿਕਰਮਾ ਲੀਲ ਮੰਤਰ ਦੀਆਂ ਕੀਤੀਆਂ। ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਨੂੰ ਬਹੁਤ ਚਾਅ ਸੀ ਔਰ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਵਾਹ ਕਾਰਜ ਹੋਇਆ ਵਾਪਸ ਬਰਾਤ ਆਈ ਸੁਲਤਾਨਪੁਰ ਤੇ ਸੰਗਤ ਜੀ ਭੈਣ ਬੇਬੇ ਨਾਨਕੀ ਨੇ ਆਪਣਾ ਘਰ ਹੀ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤਾ ਸੀ। ਆਖਿਆ ਵੀਰ ਜੀ ਇਹ ਹੁਣ ਜਿਹੜਾ ਘਰ ਹੈ ਨਾ ਇਹ ਤੁਹਾਡਾ ਹੈ ਤੇ ਮੈਂ ਆਪਣਾ ਘਰ ਹੋਰ ਬਣਾ ਲੈਂਦੀ ਹਾਂ। ਸੰਗਤ ਜੀ ਜਿਹੜਾ ਗੁਰੂ ਕਾ ਬਾਗ ਗੁਰਦੁਆਰਾ ਹੈ ਨਾ ਸੁਲਤਾਨਪੁਰ ਸਾਹਿਬ ਇਹ ਬੇਬੇ ਨਾਨਕੀ ਜੀ ਦਾ ਪਹਿਲਾ ਘਰ ਸੀ ਜੋ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਰਪਣ ਕੀਤਾ ਹੈ ਔਰ ਇਸ ਘਰ ਵਿੱਚ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇ ਸਹਿਤ ਰਹਿੰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਵੇਈ ਤੇ ਜਾ ਕੇ ਛਡਾਣ ਕਰਦੇ ਨੇ ਅਤੇ ਵੇਈ ਦੇ ਕਿਨਾਰੇ ਤੇ ਬੈਠ ਕਰਕੇ ਸੰਗਤ ਜੀ ਲੰਮਾ ਸਮਾਂ ਆਪ ਜੀ ਵਾਹਿਗੁਰੂ ਨਾਲ ਸੁਰਤ ਜੋੜਦੇ ਨੇ। 14 ਸਾਲ 9 ਮਹੀਨੇ 13 ਦਿਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਰਹੇ। ਬੇਅੰਤ ਕੌਤਕ ਸਤਿਗੁਰਾਂ ਨੇ ਕੀਤੇ। ਭਾਈ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਦਾ ਹੁਣ ਵਿਆਹ ਹੋਇਆ ਹੈ ਤੇ ਮਹਾਰਾਜ ਮੈਨੂੰ ਵੀ ਵਧਾਈ ਦਿਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਕਹਿਣ ਲੱਗੇ ਮੰਗ ਮਰਦਾਨਿਆਂ ਕੀ ਚਾਹੀਦਾ ਤੇ ਆਖਿਆ ਮਹਾਰਾਜ ਜੋ ਆਪ ਜੀ ਦਾ ਖੁਸ਼ਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਜੀ ਉੱਤੇ ਇਤਿਹਾਸ ਵਿੱਚ ਜ਼ਿਕਰ ਕੀਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਦਿੱਤੀ ਹੈ ਔਰ ਪੰਡਿਤ ਹਰਦਿਆਲ ਜੀ ਇਹਨੇ ਵੀ ਆ ਕੇ ਜਦੋਂ ਵਧਾਈ ਦਿੱਤੀ ਸਾਰੇ ਪਰਿਵਾਰ ਨੂੰ ਤੇ ਆਖਿਆ ਮਹਾਰਾਜ ਤੁਹਾਡਾ ਹੁਣ ਵਿਵਾਹ ਕਾਰਜ ਹੋਇਆ ਤੇ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਵਧਾਈ ਬਖਸ਼ੋ। ਸੰਗਤ ਜੀ ਜਦੋਂ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਨੇ ਨਾ ਤੇ ਉਦੋਂ ਬਹੁਤ ਸਾਰੇ ਮੰਗਤੇ ਲੋਕ ਵੀ ਆਉਂਦੇ ਨੇ ਉਹ ਵਧਾਈ ਵੀ ਦਿੰਦੇ ਤੇ ਵਧਾਈ ਲੈਂਦੇ ਵੀ ਤੇ ਪੰਡਿਤ ਹਰਦਿਆਲ ਜੀ ਨੇ ਵੀ ਬੇਨਤੀ ਕੀਤੀ। ਮਹਾਰਾਜ ਸਾਹਿਬ ਜੀ ਕਹਿੰਦੇ ਪੰਡਿਤ ਜੀ ਮੰਗੋ ਕੀ ਚਾਹੀਦਾ ਤੇ ਪੰਡਿਤ ਹਰਦਿਆਲ ਨੇ ਕਿਹਾ ਸੀ ਮਹਾਰਾਜ ਤੁਸੀਂ ਆਪਣੇ ਵਿਆਹ ਦੀ ਖੁਸ਼ੀ ਵਿੱਚ ਮੈਨੂੰ ਮੁਕਤੀ ਦੀ ਦਾਤ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਹਰਦਿਆਲ ਜੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇਗਾ, ਤੁਹਾਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਗਈ। ਇਸ ਤਰ੍ਹਾਂ ਸੰਗਤ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਕਾਰਜ ਹੋਏ। ਹਰ ਸਾਲ ਹੀ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਪਹੁੰਚਦਾ ਹੈ ਤੇ ਬਟਾਲੇ ਦੀਆਂ ਸਿੱਖ ਸੰਗਤਾਂ ਉਸ ਨਗਰ ਕੀਰਤਨ ਦਾ ਸਵਾਗਤ ਬੜੀ ਭਾਵਨਾ ਦੇ ਸਹਿਤ ਕਰਦੀਆਂ ਨੇ ਤੇ ਬਟਾਲੇ ਦੀਆਂ ਸੰਗਤਾਂ ਮਠਿਆਈਆਂ ਲੈ ਕੇ ਤੇ ਸੁਲਤਾਨਪੁਰ ਦੀ ਧਰਤੀ ਤੇ ਜਾਂਦੀਆਂ। ਇਹ ਪਰੰਪਰਾ, ਇਹ ਮਰਯਾਦਾ ਅੱਜ ਵੀ ਕਾਇਮ ਹੈ। ਭਾਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹ ਕਾਰਜ 24 ਜੇਠ ਸੰਮਤ 1544 ਬਿਕਰਮੀ ਨੂੰ, ਸੰਗਤ ਜੀ ਸੰਨ 1487 ਨੂੰ ਹੋਇਆ, ਪਰ ਇਹ ਵਿਆਹ ਪੁਰਬ ਜਿਹੜਾ ਹੈ ਨਾ, ਇਹ ਭਾਦਰੋਂ ਸੁਦੀ ਸਤਮੀ ਨੂੰ ਮਨਾਇਆ ਜਾਂਦਾ ਹੈ। ਅੱਜ ਭਾਦਰੋਂ ਸੁਦੀ ਸਤਮੀ ਹੈ ਤੇ ਅੱਜ ਦੇ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਗਤ ਜੀ ਵਿਆਹ ਕਾਰਜ ਹੋਏ। ਜਿਹੜੀ ਆਨੰਦ ਕਾਰਜ ਦੀ ਮਰਯਾਦਾ ਹੈ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾੜੀ ਰਚ ਕੇ ਸੰਗਤ ਜੀ ਦੇ ਵਰਤੋਂ ਤੇ ਮਰਾਰੀ ਦਾ ਵਿਆਹ ਕੀਤਾ ਸੀ ਨਾ, ਉਦੋਂ ਉਹਨੂੰ ਆਨੰਦ ਕਾਰਜ ਦਾ ਦਰਜਾ ਦਿੱਤਾ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਆਲ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਪਿਆਰ ਸਹਿਤ ਸਤਿਗੁਰਾਂ ਨੇ ਜੋ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਿਆਰ ਸਹਿਤ ਸਾਂਝੀ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ।
ਸੰਗਤ ਜੀ, ਰਾਜ ਧਨਾਸਰੀ ਵਿੱਚ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 685 ਅਤੇ 86 ਤੇ ਸੁਭਾਏ ਮਾਨ, ਔਰ ਇਸ ਪਾਵਨ ਸ਼ਬਦ ਦਾ ਗਾਇਨ ਦੂਜੇ ਘਰ ਸੁਰਪਾਲ ਵਿੱਚ ਸਤਿਗੁਰਾਂ ਨੇ ਕੀਤਾ ਹੈ, ਔਰ ਅਸ਼ਟਪਦੀਆਂ ਇਸ ਪਾਵਨ ਸ਼ਬਦ ਦੇ ਅਰਥ ਪਦੇ ਨੇ, ਔਰ ਅਸ਼ਟਪਦੀਆਂ ਬਹੁ ਵਚਨ ਹੈ। ਅੱਠਾਂ ਅੱਠਾਂ ਪਦਿਆਂ ਦੇ ਇਹ ਸ਼ਬਦ ਆ ਰਹੇ ਨੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦਵੈਤ ਹੈ, ਅਦੁੱਤੀ ਹੈ, ਸਜਾਤੀ ਵਜਾਤੀ ਧਰਮਗਤ ਰਹਿਤ ਹੈ, ਉਹ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਹੋਰ ਸਾਗਰ ਰਤਨੀ ਭਰਪੂਰ,
ਹਜ਼ੂਰ ਕਹਿੰਦੇ ਨੇ ਸਿੱਧ ਸਾਡੇ ਵਾਸਤੇ ਤਾਂ ਗੁਰੂ ਸਾਗਰ ਹੈ, ਗੁਰੂ ਹੀ ਸਮੁੰਦਰ ਹੈ, ਅਤੇ ਗੁਰੂ ਰੂਪ ਜੋ ਸਮੁੰਦਰ ਹੈ ਨਾ, ਇਹ ਗਿਆਨ ਵਿਵੇਕ ਖੱਡ ਸੰਪਤੀ ਮੋਹ ਇੱਛਾ ਇਤਿਹਾਸਕ ਰਤਨਾਂ ਦੇ ਨਾਲ ਭਰਪੂਰ ਭਰਿਆ ਹੋਇਆ।
ਅੰਮ੍ਰ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ।
ਅਤੇ ਜੋ ਸੰਤ ਸ਼ਾਂਤ ਆਤਮਾ ਪਰਮੇਸ਼ਰ ਦੇ ਪਿਆਰੇ ਗੁਰੂ ਕੇ ਸਿੱਖ ਇਹ ਗੁਰੂ ਰੂਪ ਸਾਗਰ ਤੋਂ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੁਗਦੇ ਨੇ, ਨਹੀਂ ਦੂਰੇ। ਕਦੇ ਵੀ ਗੁਰੂ ਸਾਗਰ ਤੋਂ ਇਹ ਦੂਰ ਨਹੀਂ ਹੁੰਦੇ।
ਹਰ ਰਸ ਚੋਗ ਚੁਗੈ ਪ੍ਰਭ ਭਾਵੈ।
ਸੰਗਤ ਜੀ, ਇਹ ਪਰਮੇਸ਼ਰ ਦੇ ਪਿਆਰੇ ਸੰਤ ਜਨ ਅਤੇ ਗੁਰੂ ਕੇ ਸਿੱਖ ਹਰੀ ਦੇ ਨਾਮ ਰਸ ਦਾ ਚੋਗ ਚੁਗਦੇ ਨੇ, ਭਾਵ ਨਾਮ ਜਪਦੇ ਨੇ, ਸਿਮਰਨ ਕਰਦੇ ਨੇ ਤੇ ਪ੍ਰਭੂ ਨੂੰ ਭਾਵੇ ਚੰਗੇ ਲੱਗਦੇ ਹਨ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰਵਰ ਮਾਨ ਸਰੂਰ ਵਿੱਚ ਜਿਹੜਾ ਹੰਸ ਹੈ ਨਾ, ਇਹ ਪ੍ਰਾਨ ਪਤ ਪਾਵੇ, ਪ੍ਰਾਣਾਂ ਦੇ ਪਤੀ, ਭਾਵ ਜੋ ਹੰਸ ਦੇ ਪ੍ਰਾਣਾਂ ਨੂੰ ਤਾਜ਼ਾ ਰੱਖਣ ਵਾਲਾ ਹੈ ਉਹਨੂੰ ਪ੍ਰਾਪਤ ਕਰਦਾ ਹੈ। ਇਸੇ ਤਰ੍ਹਾਂ ਸੰਤ ਗੁਰਸਿੱਖ ਰੂਪੀ ਜਿਹੜੇ ਹੰਸ ਨੇ, ਸੰਗਤ ਜੀ, ਇਹ ਗੁਰੂ ਰੂਪੀ ਮਾਨ ਸਰੋਵਰ ਵਿੱਚੋਂ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪਾਵੇ ਪ੍ਰਾਪਤ ਕਰ ਲੈਂਦੇ ਨੇ।
ਕਿਆ ਬਗ ਬਪੜਾ ਛੱਪੜੀ ਨਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਬਗ ਬਪੜਾ, ਬਗ ਦਾ ਅਰਥ ਬਗਲਾ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਕੀ ਬਗਲਾ ਜਿਹੜਾ ਹੈ ਇਹ ਛੱਪੜੀ ਦੇ ਨਹਾਏ ਨਹਾਉਂਦਾ।
ਕੀ ਚੜ ਡੂਬੈ ਮੈਲ ਨਾ ਜਾਏ।
ਸੰਗਤ ਜੀ, ਇਹ ਛੱਪੜੀਆਂ ਦੇ ਅਧਾਰੇ ਤੇ ਆਮ ਕਰਕੇ ਜਿਹੜਾ ਬਗਲਾ ਹੈ ਨਾ ਇਹ ਰਹਿੰਦਾ ਹੈ, ਕਿਉਂਕਿ ਬਗਲੇ ਦਾ ਜਿਹੜਾ ਖਾੜਾ ਹੈ ਇਹ ਗੱਡੀਆਂ ਮੱਛੀਆਂ ਹਨ ਤੇ ਛੱਪੜੀਆਂ ਦੇ ਅਦਾਰਿਆਂ ਤੇ ਖਲੋ ਕੇ ਅੱਖਾਂ ਬੀੜਦਾ ਹੈ, ਤੇ ਜਦੋਂ ਵੀ ਪਾਣੀ ਵਿੱਚ ਕੋਈ ਗੱਡੀ ਮੱਛੀ ਬੁੜਕਦੀ ਹੈ ਤੇ ਉਸੇ ਵੇਲੇ ਝਪਟ ਕਰ ਲੈਂਦਾ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਆ ਬਗ ਬੱਪੜਾ, ਬੱਪੜਾ ਦਾ ਅਰਥ ਹੈ ਵਿਚਾਰਾ। ਇਹ ਵਿਚਾਰਾ ਬਗਲਾ ਜਿਹੜਾ ਹੈ ਇਹ ਕੀ ਛੱਪੜੀ ਵਿੱਚ ਨਹਾਉਂਦਾ ਹੈ, ਛੱਪੜੀ ਦੇ ਵਿੱਚ ਨਹਾਉਂਦਾ ਹੈ ਤੇ ਇਹ ਚਿੱਕੜ ਵਿੱਚ ਡੁੱਬ ਜਾਂਦਾ ਹੈ, ਤੇ ਜਦੋਂ ਚਿੱਕੜ ਵਿੱਚ ਡੁੱਬ ਜਾਂਦਾ ਤੇ ਇਹਦੀ ਮੈਲ ਨਹੀਂ ਜਾਂਦੀ। ਸੰਗਤ ਜੀ, ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਗੁਰਸਿੱਖ ਹੰਸ ਦੇਣਾ ਇਹ ਮਾਨ ਸਰੋਵਰ ਜੋ ਗੁਰੂ ਹੈ ਇਹ ਗੁਰੂ ਰੂਪੀ ਮਾਨ ਸਰੋਵਰ ਤੇ ਜੁੜੇ ਰਹਿੰਦੇ ਨੇ, ਪਰ ਜਿਹੜੇ ਮਨਮੁੱਖ ਪਖੰਡੀ ਦੰਭੀ ਉਹ ਬਗਲਿਆਂ ਦੀ ਨਿਆਈ ਸੰਗਤ ਜੀ ਵਿਕਾਰਾਂ ਦੀਆਂ ਛੱਪੜੀਆਂ ਦੇ ਵਿੱਚ ਨਹਾਉਂਦੇ ਨੇ, ਵਿਕਾਰ ਦੀ ਛੱਪੜੀ ਵਿੱਚ ਜਦੋਂ ਨਹਾਉਂਦੇ ਨੇ ਤੇ ਉਹ ਡੁੱਬ ਜਾਂਦੇ ਨੇ ਵਿਕਾਰਾਂ ਵਿੱਚ, ਜਿਵੇਂ ਸੌ ਸੁਹਾਗਣ ਡੁੱਬਿਆ ਸੀ। ਫਿਰ ਉਹਨਾਂ ਦੇ ਮਨ ਦੀ ਜਿਹੜੀ ਮੈਲ ਹੈ ਨਾ ਉਹ ਕਦੇ ਵੀ ਜਾਂਦੀ ਨਹੀਂ, ਉਤਰਦੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੰਸ ਹੈ ਨਾ ਉਹ ਛੱਪੜੀ ਦੇ ਨੇੜੇ ਨਹੀਂ ਜਾਂਦਾ, ਤੇ ਜਿਹੜਾ ਬਗਲਾ ਹੈ ਸੰਗਤ ਜੀ ਉਹ ਛੱਪੜੀ ਦਾ ਆਦੀ ਹੈ। ਸੰਤ ਗੁਰਸਿੱਖ ਗੁਰਮੁਖ ਪਿਆਰੇ ਵਿਕਾਰਾਂ ਰੂਪੀ ਛੱਪੜੀ ਤੇ ਨਹੀਂ ਜਾਂਦੇ, ਪਰ ਜਿਹੜੇ ਮਨਮੁੱਖ ਨੇ ਇਹ ਵਿਕਾਰਾਂ ਦੀ ਛੱਪੜੀ ਵਿੱਚ ਨਹਾਉਂਦੇ ਨੇ, ਵਿਕਾਰ ਭੋਗਦੇ ਨੇ, ਵਿਕਾਰਾਂ ਵਿੱਚ ਡੁੱਬ ਜਾਂਦੇ ਨੇ, ਫਿਰ ਇਹਨਾਂ ਦੇ ਮਨ ਦੀ ਪੈਲ ਨਹੀਂ ਜਾਂਦੀ ਰਹਾਓ।
ਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ,
ਰੱਖ ਰੱਖ ਚਰਨ ਘਰੇ ਵਿਚਾਰੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਅੰਸ਼ ਹੈ ਨਾ ਜੀ, ਇਹ ਰੱਖ ਰੱਖ ਚਰਨ ਘਰੇ ਵਿਚਾਰੀ, ਇਹ ਆਪਣੇ ਚਰਨ ਆਪਣੇ ਪੈਰ ਬੜੇ ਧਿਆਨ ਦੇ ਨਾਲ ਰੱਖਦਾ ਹੈ, ਟਿਕਾਉਂਦਾ ਹੈ ਅਤੇ ਰੱਖ ਰੱਖ ਚਰਨ ਭਰੇ ਵਿਚਾਰੀ। ਸੰਗਤ ਜੀ ਵਿਚਾਰ ਵਿਚਾਰ ਕੇ ਟਿਕਾ ਟਿਕਾ ਕੇ ਆਪਣੇ ਚਰਨ ਰੱਖਦਾ ਹੈ ਕਿ ਕਿਤੇ ਮੇਰੇ ਚਰਨ ਜਿਹੜੇ ਨੇ ਛਪੜੀ ਵਾਲੇ ਪਾਸੇ ਨਾ ਜਾਣ। ਇਹ ਹੰਸ ਦੀ ਨਿਸ਼ਾਨੀ, ਹੰਸ ਹਮੇਸ਼ਾ ਹੀ ਮਾਨ ਸਰੋਵਰ ਵਾਲੇ ਪਾਸੇ ਨੂੰ ਆਪਣੇ ਚਰਨ ਖੜਦਾ ਹੈ, ਪਰ ਜਿਹੜਾ ਬਗਲਾ ਹੈ ਸੰਗਤ ਜੀ ਉਹ ਵਾਰ ਵਾਰ ਛਪੜੀ ਵੱਲੇ ਜਾਂਦਾ, ਉਹਦੇ ਪੈਰ ਛਪੜੀ ਵੱਲੇ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਹੰਸ ਬਣਾ, ਉਹ ਆਪਣੇ ਮਨ ਰੂਪੀ ਪੈਰ ਨੂੰ ਟਿਕਾ ਟਿਕਾ ਕੇ ਰੱਖਦੇ ਨੇ, ਟਿਕਾ ਟਿਕਾ ਕੇ ਵਿਚਾਰ ਵਿਚਾਰ ਕੇ ਧਰਦੇ ਨੇ ਕਿ ਇਹ ਸਾਡੇ ਮਨ ਵਿੱਚ ਪੈਰ ਜਿਹੜੇ ਨੇ ਇਹ ਕਿਤੇ ਵਿਕਾਰਾਂ ਦੀ ਛਪੜੀ ਵਾਲੇ ਪਾਸੇ ਬਣ ਜਾਣ, ਅਥਵਾ ਇਹ ਸਾਡੇ ਜਿਹੜੇ ਮਨ ਰੂਪੀ ਪੈਰ ਨੇ ਇਹ ਕਿਤੇ ਬੰਬੀਆਂ ਪੱਖੜੀਆਂ ਵਾਲੀ ਛਪੜੀ ਵਾਲੇ ਪਾਸੇ ਬਣ ਜਾਣ। ਸੰਗਤ ਜੀ ਇਸ ਤਰ੍ਹਾਂ ਉਹ ਗੁਰਮੁਖ ਜਦ ਆਪਣੇ ਮਨ ਰੂਪੀ ਪੈਰ ਨੂੰ ਵਿਚਾਰ ਵਿਚਾਰ ਕੇ ਟਿਕਾ ਟਿਕਾ ਕੇ ਰੱਖਦੇ ਗਏ,
ਦੁਬਦਾ ਛੋੜ ਭਏ ਨਿਰੰਕਾਰੀ।
ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਬਦਾ ਨੂੰ ਛੱਡ ਕੇ ਸੋ ਨਿਰਾਕਾਰ ਵਾਹਿਗੁਰੂ ਦਾ ਰੂਪ ਹੋ ਗਿਆ।
ਮੁਕਤ ਪਦਾਰਥ ਹਰ ਰਸ ਚਾਖੇ।
ਸੰਗਤ ਜੀ ਜਿਨ੍ਹਾਂ ਨੇ ਹਰੀ ਦਾ ਨਾਮ ਰੂਪੀ ਰਸ ਚੱਖਿਆ ਹੈ ਉਹਨਾਂ ਨੂੰ ਮੁਕਤ ਪਦਾਰਥ, ਇਹ ਜਿਹੜਾ ਮੁਕਤੀ ਦਾ ਪਦਾਰਥ ਹੈ ਇਹਨਾਂ ਨੂੰ ਪ੍ਰਾਪਤ ਹੋ ਗਿਆ।
ਪਾਵਣ ਜਾਣ ਰਹੇ ਗੁਰ ਰਾਖੇ।
ਗੁਰੂ ਨੇ ਆਪ ਕਿਰਪਾ ਕਰਕੇ ਇਹਨਾਂ ਦੀ ਰੱਖਿਆ ਕੀਤੀ ਹੈ। ਸੰਗਤ ਜੀ ਉਹ ਆਉਣ ਜਾਣ ਤੋਂ ਰਹਿਤ ਹੋ ਗਏ ਨੇ, ਜੰਮਣ ਮਰਨ ਤੋਂ ਰਹਿਤ ਹੋ ਗਏ ਨੇ।
ਸਰਵਰ ਹੰਸਾ ਛੋੜ ਨਾ ਜਾਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਹੰਸ ਹੈ ਨਾ ਸੰਗਤ ਜੀ ਇਹ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ। ਤੇ ਜਿਹੜਾ ਗੁਰੂ ਕਾ ਸਿੱਖ ਹੈ ਨਾ ਜੀ ਉਹ ਗੁਰੂ ਰੂਪੀ ਮਾਨ ਸਰੋਵਰ ਨੂੰ ਵੀ ਛੱਡ ਕੇ ਨਹੀਂ ਜਾਂਦਾ। ਹੁਣ ਜਿਹੜੇ ਗੁਰੂ ਨੂੰ ਛੱਡ ਕੇ ਆਣ ਮਤਾਂ ਦੇ ਵਿੱਚ ਪ੍ਰਵੇਸ਼ ਹੁੰਦੇ ਨੇ ਉਹ ਗੁਰੂ ਕੇ ਸਿੱਖ ਨਹੀਂ। ਸੰਗਤ ਜੀ ਗੁਰੂ ਕੇ ਸਿੱਖ ਦੀ ਇਹ ਨਿਸ਼ਾਨੀ ਹੈ, ਗੁਰੂ ਕਾ ਸਿੱਖ ਕਦੇ ਵੀ ਆਪਣੇ ਗੁਰੂ ਰੂਪੀ ਮਾਨ ਸਰੋਵਰ ਨੂੰ ਨਹੀਂ ਛੱਡ ਕੇ ਜਾਂਦਾ, ਕਦੇ ਵੀ ਉਹ ਗੁਰੂ ਦੇ ਪਾਸੇ ਨਹੀਂ ਹੁੰਦਾ। ਪਰ ਜਿਹੜੇ ਬਗਲਿਆਂ ਦੀ ਮਿਆਈ ਨੇ, ਮਨਮੁਕੜ ਨੇ, ਦੰਭੀ ਨੇ, ਪਖੰਡੀ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਤਾਂ ਗੁਰੂ ਨੂੰ ਛੱਡ ਕੇ ਆਣ ਮਤਾਂ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਨੇ। ਕੋਈ ਈਸਾਈ ਬਣ ਜਾਂਦਾ ਹੈ, ਕੋਈ ਨਰਕ ਧਾਰੀਆ ਬਣ ਜਾਂਦਾ ਹੈ, ਕੋਈ ਝੂਠੇ ਸੰਗਤ ਦਾ ਚੇਲਾ ਬਣ ਜਾਂਦਾ ਹੈ। ਉਹਨਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ, ਉਹ ਸਿੱਖ ਹੈ ਨਹੀਂ। ਆਪਾਂ ਚੌਧਰੀ ਸਾਹਿਬ ਵੀ ਪੜ੍ਹਦੇ ਹਾਂ ਨਾ ਜੀ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਕੀ ਆਖਿਆ,
ਸਿੱਖ ਉਬਾਰ ਅਸਿੱਖ ਸੰਗਹੁ। ਹੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇਰੇ ਸਿੱਖ ਦੇਣਾ ਮਹਾਰਾਜ ਇਹਨਾਂ ਦੀ ਆਪ ਰੱਖਿਆ ਕਰਿਓ, ਮਹਾਰਾਜ ਇਹਨਾਂ ਨੂੰ ਆਪ ਬਚਾਇਓ। ਤੇ ਜਿਹੜੇ ਅਸਿੱਖ ਨੇ, ਜਿਹੜੇ ਸਿੱਖੀ ਤੋਂ ਰਹਿਤ ਨੇ, ਜਿਹੜੇ ਸਿੱਖੀ ਨੂੰ ਤਿਲਾਂਜਲੀ ਦੇ ਕੇ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਮਾਰ ਦਿਓ। ਰੋਈ ਪੜ੍ਹਦੇ ਆਪਾਂ, ਸਿੱਖ ਉਬਾਰ ਅਸਿੱਖ ਸੰਗਹੁ। ਸੰਗਰੋਹ ਦਾ ਅਰਥ ਹੈ ਮਾਰਨਾ। ਇਹ ਅਕਾਲ ਪੁਰਖ ਜਿਹੜੇ ਅਸਿੱਖ ਨੇ ਨਾ, ਜਿਹੜੇ ਸਿੱਖਿਆ ਤੋਂ ਬਾਹਰ ਚਲੇ ਗਏ, ਬੇਸ਼ੱਕ ਉਹ ਭਾਵੇਂ ਤੁਸੀਂ ਮਾਰ ਦਿਓ, ਪਰ ਜਿਹੜੇ ਤੁਹਾਡੇ ਸਿੱਖ ਨੇ ਉਹਨਾਂ ਦੀ ਆਪ ਰੱਖਿਆ ਕਰੋ। ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰਵਰ ਹੰਸਾ ਚੋੜ ਦਾ ਜਾਏ, ਜਿਹੜਾ ਹੰਸ ਹੈਗਾ ਵੀ ਉਹ ਮਾਨ ਸਰੋਵਰ ਨੂੰ ਛੱਡ ਕੇ ਕਿਤੇ ਜਾਂਦਾ ਨਹੀਂ। ਤੇ ਗੁਰੂ ਕੇ ਸਿੱਖ ਦੀ ਇਹ ਨਿਸ਼ਾਨੀ ਹੈ, ਉਹਦਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਉਹਦਾ ਭਾਵੇਂ ਸੀਸ ਖੋਪਰ ਸਿਰ ਤੋਂ ਲੈ ਜਾਵੇ, ਸੰਗਤ ਜੀ ਉਹ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਦਾ। ਧੰਨ ਹਨ ਉਹ ਗੁਰੂ ਕੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਛੋਟੀ ਉਮਰ ਹੈ ਪਰ ਜ਼ਾਲਮ ਕਿੰਨੇ ਲਾਲ ਦਿੰਦਾ ਹੈ। ਤੇ ਤੁਸੀਂ ਇਸਲਾਮ ਕਬੂਲ ਕਰ ਲਵੋ, ਅਸੀਂ ਤੁਹਾਡੇ ਨਿਕਾਹ ਕਰਾਂਗੇ, ਤੁਹਾਨੂੰ ਚੰਗੀ ਜਗੀਰ ਦਿਆਂਗੇ। ਪਰ ਉਹ ਗੁਰੂ ਕੇ ਲਾਲ ਜੁੱਤੀ ਦੀ ਨੋਕ ਨਾਲ ਉਹਨਾਂ ਦੇ ਦਿੱਤੇ ਹੋਏ ਲਾਲਚਾਂ ਨੂੰ ਠੁਕਰਾ ਦਿੰਦੇ। ਕਹਿੰਦੇ ਅਸੀਂ ਗੁਰੂ ਕੇ ਸਿੱਖੇ ਨਹੀਂ ਛੱਡਾਂਗੇ, ਭਾਵੇਂ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਸੰਗਤ ਜੀ, ਪਰ ਗੁਰੂ ਦਾ ਸਾਥ ਨਹੀਂ ਛੱਡਿਆ। ਧੰਨ ਸੀ ਉਹ ਗੁਰੂ ਕੇ ਸਿੱਖ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਜਿਹੜੇ ਗੁਰਸਿੱਖ ਰੂਪੀ ਹੰਸ ਦੇ ਨਾਂ, ਉਹ ਗੁਰੂ ਰੂਪੇ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਸੱਜਣ ਜੀ ਉਹ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਸੁੱਤੇ ਸਿੱਧ ਸਮਾ ਜਾਂਦੇ ਨੇ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ।
ਮਾਨ ਸਰੋਵਰ ਵਿੱਚ ਹੰਸ ਰਹਿੰਦੇ ਨੇ ਅਤੇ ਸੰਗਤ ਜੀ ਹੰਸਾਂ ਦੇ ਵਿੱਚ ਮਾਨ ਸਰੋਵਰ ਹੈ। ਇਸ ਤਰ੍ਹਾਂ ਇਹ ਹੰਸ ਤੇ ਮਾਨ ਸਰੋਵਰ ਦਾ ਪਿਆਰ ਸਤਿਗੁਰੂ ਜੀ ਨੇ ਦਰਸਾਇਆ ਹੈ। ਸਰੋਵਰ ਮੈਂ ਹੰਸ ਹੰਸ ਮੈਂ ਸਾਗਰ। ਮਾਨ ਸਰੋਵਰ ਵਿੱਚ ਹੰਸ ਨੇ ਤੇ ਹੰਸਾਂ ਦੇ ਵਿੱਚ ਮਾਨ ਸਰੋਵਰ ਹੈ। ਇਸੇ ਤਰ੍ਹਾਂ ਗੁਰੂ ਵਿੱਚ ਗੁਰੂ ਕੇ ਸਿੱਖ ਨੇ ਤੇ ਸਿੱਖਾਂ ਦੇ ਵਿੱਚ ਗੁਰੂ ਹੈ, ਕੋਈ ਭੇਦ ਨਹੀਂ। ਸੰਗਤ ਜੀ ਗੁਰੂ ਕੇ ਸਿੱਖ ਗੁਰੂ ਦਾ ਹੀ ਰੂਪ ਨੇ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਬਾਣੀ ਪੜ੍ਹਦੇ ਨੇ ਸਿਮਰਨ ਭਜਨ ਕਰਦੇ ਨੇ ਨਾ, ਉਹ ਗੁਰੂ ਦਾ ਰੂਪ ਹਨ।
ਅਕਥ ਕਥਾ ਗੁਰ ਬਚਨੀ ਆਦਰ।
ਜੋ ਵਾਹਿਗੁਰੂ ਅਕਥ ਹੈ, ਉਸ ਵਾਹਿਗੁਰੂ ਦੀ ਕਥਾ ਵਿਚਾਰ ਕਰਕੇ ਤੇ ਗੁਰੂ ਦੇ ਬਚਨਾਂ ਦੁਆਰਾ ਉਹ ਆਦਰ ਸਤਿਕਾਰ ਪ੍ਰਾਪਤ ਕਰਦੇ ਨੇ।
ਹੁਣ ਮੰਡਲ ਇੱਕ ਜੋਗੀ ਬੈਸੇ।
ਸੁਣ ਮੰਡਲ ਜਿਹਨੂੰ ਅਸੀਂ ਦਸਮ ਦੁਆਰ ਕਹਿ ਦਿੰਦੇ ਹਾਂ, ਸੰਗਤ ਜੀ ਇਸ ਦਸਮ ਦੁਆਰ ਵਿੱਚ ਸੁਣ ਮੰਡਲ ਦੇ ਵਿੱਚ ਇੱਕ ਜੋਗੀ ਵਾਹਿਗੁਰੂ ਆਪ ਬੈਠਾ ਹੋਇਆ।
ਨਾਰ ਨਾ ਪੁਰਖ ਕਹੋ ਕੋ ਕੈਸੇ।
ਨਾ ਤਾਂ ਉਹ ਨਾਰ ਰੂਪ ਹੈ, ਇਸਤਰੀ ਰੂਪ ਹੈ, ਤੇ ਨਾ ਹੀ ਉਹ ਪੁਰਖ ਰੂਪ ਹੈ। ਕਹੋ ਕੋ ਕੈਸੇ, ਉਹਨੂੰ ਕੋਈ ਕੀ ਕਵੇਗਾ।
ਤੇ ਪਵਨ ਜੋਤ ਰਹੇ ਲਿਵ ਲਾਈ।
ਜੋ ਤਿੰਨਾਂ ਭਵਨਾਂ ਦਾ ਮਾਲਕ ਵਾਹਿਗੁਰੂ ਹੈ, ਜਿਹੜੇ ਜੀਵ ਉਹਦੇ ਨਾਲ ਆਪਣੀ ਲਿਵ ਲਾਈ ਰੱਖਦੇ ਨੇ।
ਹੋਰ ਨਰ ਨਾਥ ਸੱਚੇ ਸਰਣਾਈ।
ਸੰਗਤ ਜੀ ਦੇਵਤੇ ਮਨੁੱਖ ਨੌ ਨਾਥ ਇਹ ਵੀ ਉਹ ਸੱਚੇ ਵਾਹਿਗੁਰੂ ਦੀ
ਸ਼ਰਨ ਵਿੱਚ ਆਏਡ
ਆਨੰਦ ਮੂਲ ਅਨਾਥ ਆਧਾਰੀ।
ਵਾਹਿਗੁਰੂ ਪਰਮੇਸ਼ਰ ਆਨੰਦ ਦਾ ਮੂਲ ਸੋਮਾ ਹੈ, ਆਨੰਦ ਦਾ ਮੁੱਢ ਹੈ, ਅਤੇ ਜਿਹੜੇ ਅਨਾਥ ਨੇ ਯਤੀਮ ਨੇ ਉਹਨਾਂ ਦਾ ਆਧਾਰੀ ਆਸਰਾ ਰੂਪ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ।
ਸੰਗਤ ਜੀ, ਗੁਰਮੁਖਾਂ ਨੇ ਸਹਿਜ ਟਿਕਾਓ ਵਿੱਚ ਵਾਹਿਗੁਰੂ ਦੀ ਭਗਤੀ ਵਿਚਾਰੀ, ਭਗਤੀ ਕੀਤੀ।
ਭਗਤ ਵਸਲ ਪੈ ਕਾਟਣ ਹਾਰੇ।
ਜੋ ਭਗਤਾਂ ਦਾ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ, ਸੰਗਤ ਜੀ, ਉਹ ਵਾਹਿਗੁਰੂ ਭਗਤ ਵਚਲ ਭੈ ਕੱਟੜ ਹਾਰੇ। ਸੱਤ ਪ੍ਰਕਾਰ ਦਾ ਜਿਹੜਾ ਭੈ ਹੈ ਨਾ, ਉਹਨੂੰ ਕੱਟਣ ਵਾਲਾ
ਹੋ ਮੈਂ ਮਾਰ ਮਿਲੈ ਪੱਗ ਧਾਰੇ।
ਔਰ ਜਿਨ੍ਹਾਂ ਨੇ ਆਪਣੇ ਮਨ ਰੂਪੀ ਪੈਰਾਂ ਨੂੰ ਉਸ ਵਾਹਿਗੁਰੂ ਦੇ ਮਾਰਗ ਤੇ ਧਾਰਨ ਕੀਤਾ, ਉਹ ਆਪਣੇ ਅੰਦਰੋਂ ਹੋਮੇ ਨੂੰ ਮਾਰ ਕੇ ਵਾਹਿਗੁਰੂ ਨਾਲ ਇੱਕ ਮਿੰਟ ਹੋਈ।
ਨਾਨਕ ਯਤਨ ਕਰ ਕਾਲ ਸੰਤਾਏ।
ਵਾਹਿਗੁਰੂ ਜੀ ਕਹਿੰਦੇ ਮਨਮੁਖ ਪੁਰਖ ਜਿਹੜੇ ਨੇ ਉਹ ਅਨੇਕਾਂ ਹੀ ਯਤਨ ਕਰਦੇ ਨੇ, ਪਰ ਫਿਰ ਵੀ ਉਹਨਾਂ ਨੂੰ ਕਾਲ ਜਿਹੜਾ ਨਾ ਜੀ ਸੰਤ ਆਉਂਦਾ ਦੁੱਖ ਦਿੰਦਾ।
ਮਰਨ ਲਿਖਾਏ ਮੰਡਲ ਮਹਿਆਏ।
ਕਿਉਂਕਿ ਮੌਤ ਲਿਖਵਾ ਕੇ ਇਹ ਜਿਹੜਾ ਮੰਡਲ ਹੈ ਧਰਤੀ, ਇੱਥੇ ਤਮਾਮ ਜੀਵ ਆਏ ਨੇ।
ਜਨਮ ਪਦਾਰਥ ਦੁਬਿਦਾ ਖੂਹੈ।
ਦੁਬਿਦਾ ਵਿੱਚ ਪੈ ਕਰਕੇ ਇਹ ਜੀਵ ਆਪਣੇ ਜਨਮ ਪਦਾਰਥ ਨੂੰ ਨਾਸ਼ ਕਰਿਆ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ।
ਜੀਵ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਆਪਾ ਭਾਵ ਨੂੰ ਨਹੀਂ ਚੀਨਦਾ, ਆਪਾ ਭਾਵ ਨੂੰ ਨਹੀਂ ਪਛਾਣਦਾ, ਮੈਂ ਕੀ ਹਾਂ, ਮੈਂ ਕਾਹਦੇ ਵਾਸਤੇ ਆਇਆ ਬਾਪ ਲੋਕ ਵਿੱਚ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭ੍ਰਮ ਭ੍ਰਮ ਰੋਵੈ, ਵਾਰ ਵਾਰ ਜੰਮਦਾ ਤੇ ਮਰਦਾ ਤੇ ਰੋਂਦਾ ਹੈ।
ਕਹਿਤਾ ਪੜ੍ਹਤਾ ਸੁਣਤਾ ਏਕ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਤੇ ਸਿੱਖ ਨੇ ਉਹ ਇੱਕ ਵਾਹਿਗੁਰੂ ਨੂੰ ਕਹਿੰਦੇ ਨੇ, ਇੱਕ ਵਾਹਿਗੁਰੂ ਨੂੰ ਪੜ੍ਹਦੇ ਨੇ, ਇੱਕ ਵਾਹਿਗੁਰੂ ਦੀਆਂ ਹੀ ਵਿਚਾਰਾਂ ਸੁਣਦੇ ਨੇ।
ਧੀਰਜ ਧਰਮ ਧਰਨੀ ਧਰ ਟੇਕ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਧਰਨੀ ਧਰ ਵਾਹਿਗੁਰੂ ਪਰਮੇਸ਼ਰ ਦੀ ਧਰਤੀ ਨੂੰ ਆਸਰਾ ਦੇਣ ਵਾਲਾ ਹੈ, ਸੰਗਤ ਜੀ ਧੀਰਜ ਦੇਣ ਵਾਲਾ ਹੈ, ਧਰਮ ਨੂੰ ਟਿਕਾਉਣ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਟੇਕ ਰੱਖੋ।
ਜਤ ਸਤ ਸੰਜਮ ਹਿਰਦੈ ਸਮਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਸਮਾ ਗਿਆ, ਟਿਕ ਗਿਆ, ਉਹਨਾਂ ਦੇ ਜਾਤ ਸਾਤ ਤੇ ਸੰਜਮ ਇਹ ਸਾਰੇ ਸਫਲੇ ਹੋ ਜਾਂਦੇ ਨੇ।
ਚੌਥੇ ਪਦ ਕਉ ਜੇ ਮਨ ਪਤਿਆਏ।
ਸੰਗਤ ਜੀ, ਜੇ ਜਿਹੜੇ ਪ੍ਰਾਣੀ ਚੌਥੇ ਪਾਦ ਤੁਰਿਆ ਪਾਦ ਇਹ ਜਿਹੜੀ ਅਵਸਥਾ ਹੈ ਜਿਨ੍ਹਾਂ ਦਾ ਮਨ ਪਤੀਜ ਜਾਵੇ।
ਸਾਚੇ ਨਿਰਮਲ ਮੈਲ ਨਾ ਲਾਗੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੱਚ ਨਾਲ ਜੁੜੇ ਨੇ ਭਾਈ ਉਹ ਨਿਰਮਲ ਪਵਿੱਤਰ ਨੇ, ਫਿਰ ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਭਉ ਭਾਗੈ।
ਉਪਦੇਸ਼ ਦੀ ਕਮਾਈ ਕਰਕੇ ਉਹਨਾਂ ਦੇ ਅੰਦਰੋਂ ਪੰਜ ਪ੍ਰਕਾਰ ਦਾ ਭਰਮ ਅਤੇ ਸੱਤ ਪ੍ਰਕਾਰ ਦਾ ਜਿਹੜਾ ਡਰ ਹੈ ਇਹ ਨਿਵਰਤ ਹੋ ਜਾਂਦਾ।
ਮੂਰਤ ਮੂਰਤ ਆਦਿ ਅਨੂਪ।
ਵਾਹਿਗੁਰੂ ਪਰਮੇਸ਼ਰ ਸੰਗਤ ਜੀ ਜੋ ਸੁੰਦਰ ਹੈ, ਮੂਰਤ ਜਿਹਦਾ ਸਰੂਪ ਸੁੰਦਰ ਹੈ, ਆਦਿ ਰੂਪ ਹੈ ਧੂਪ ਮਾਤੋ ਰਹਿਤਾ।
ਨਾਨਕ ਜਾਚੈ ਸਾਚ ਸਰੂਪ।
ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਸੀਂ ਤਾਂ ਉਸ ਸੱਚੇ ਦੇ ਪਾਸੋਂ ਸੱਚ ਸਰੂਪ ਵਾਹਿਗੁਰੂ ਦੇ ਪਾਸੋਂ ਇੱਕ ਨਾਮ ਦੀ ਜਾਚਨਾ ਕਰਦੇ ਹਾਂ, ਵਿਸਰ ਨਾਹੀ ਦਾ ਪਾਰ ਆਪਣਾ ਨਾਮ ਦੇਹੋ, ਗੁਰ ਗਾਵਾਂ ਦਿਨ ਰਾਤ ਨਾਨਕ ਜਾਓ ਇਹੋ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਨਾਮ ਦੇ ਦਾਤ ਬਖਸ਼ਿਸ਼ ਕਰੋ ਤਾਂ ਕਿ ਅਸੀਂ ਆਪ ਜੀ ਦੇ ਨਾਮ ਨਾਲ ਜੁੜ ਕੇ ਆਪ ਜੀ ਦੇ ਗੁਣ ਗਾਉਂਦੇ ਰਹੀਏ। ਇਹ ਪਾਵਨ ਉਪਦੇਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਅੱਜ ਦੇ ਪਾਵਨ ਹੁਕਮਨਾਮੇ ਰਾਹੀਂ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਸਾਡੀ ਬਿਰਤੀ ਜਿਹੜੀ ਹੈ ਇਹ ਹੰਸਾ ਵਰਗੀ ਬਣ ਜਾਵੇ, ਔਰ ਜਿਹੜੀ ਬਗਲਿਆਂ ਵਰਗੀ ਬਿਰਤੀ ਹੈ ਇਹਦਾ ਤਿਆਗ ਕਰੀਏ। ਹੰਸਾ ਵਾਲੀ ਬਿਰਤੀ ਧਾਰ ਕੇ ਗੁਰੂ ਚਰਨਾਂ ਨਾਲ ਸਦੀਵ ਕਾਲ ਜੁੜੇ ਰਹੀਏ ਤੇ ਸੰਗਤ ਜੀ ਆਪਣੇ ਮਨ ਰੂਪੀ ਪੈਰਾਂ ਦਾ ਖਿਆਲ ਰੱਖੀਏ ਵੀ ਇਹ ਕਿਤੇ ਵਿਕਾਰਾਂ ਦੀ ਛਪੜੀ ਵਿੱਚ, ਇਹ ਕਿਤੇ ਦੰਭੀਆਂ ਪਖੰਡੀਆਂ ਦੇ ਵੱਲ ਨਾ ਤੁਰਨ, ਇਹ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਣ। ਇਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਤਿਗੁਰਾਂ ਦਾ ਭੁਗਤਾਨ ਕੋਟ ਸ਼ੁਕਰ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕਾ ਸ਼ਬਦ ਧਰਮ ਭਉ ਭਾਗੈ, ਸੂਰਤ ਮੂਰਤ ਆਲ ਅਨੂਰ, ਨਾਨਕ ਜਾਚੈ ਸਾਚ ਸਰੂਪ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।